செய்தாரு மண்ணு கரே சுக்கரானா வருத்து மான வச்சு வருத்துதா உணகாரு சொய் பருவானா சுக்கரானா மண்ணு கரே भावे खशमेदा भाना भावे खशमेदा भाना गुरमुख हो मैं पर हरे मन भावे खशमेदा भाना मन भावे खशमे अंदर जो मेहमाना अंदर जो मेहमाना, दुनिया अंदर जो मेहमाना, राजी होए रजाए विच दुनिया अंदर जो मेहमाना, शुक्राना मन करे कादर नू कुर्बाना, कुदरत कादर नू कुर्बाना, विश्वमादी विश्वमाद विच कुदरत कादर नू सदा निर्वाणा, लेप अलेप सदा निर्वाणा, शुक्राना मन करे शुक्राना, शुक्राना मन करे शुक्राना। सेवक की ओढ़क निभही प्रीत, सेवक ता ओही है ना जेड़ा उदे हुकम विच चलदा है। इसलिए महाराज धन गुरु गोबिंद सिंह सच्चे पातशाह जी कहते हैं, मैं हूँ परम पुरख को दासा, देखन आयो जगत तमाशा। मैं तो तमाशा वेखन आया। एक होंदे ने तमाशेई, तमाशा वेख रहे होंदे ने, ते किसे एक तड़े विच पै जांदे ने। जे उस तड़े दी जित हो गई तो खुशी हो गई, ते जे उस तड़े दी हार हो गई तो मन गमगीन हो गया। ते जेड़ा केवल तमाशा वेखन जांदा है ना, उनू हरख सोग नहीं होंदा, क्योंकि वह किस तड़े विच ही नहीं है। इसलिए धन गुरु गोबिंद सिंह सच्चे पातशाह जी कहते हैं कि कारण करता जो करे सिर धर मन करे शुकराना। ये सेवक की निशानी है। कोई कारण होवे, जे राज बहाले पावे खोलवे, पावे ये शरीर रहन देवे पावे ना रहन देवे, जो रब्बी रूहां होंदियां हन ना, वो कारण करता जो करे सिर धर मन करे शुकराना, वो सदा शुकराना करते हैं। धन गुरु गोबिंद सिंह सच्चे पातशाह ਆਪਣੇ ਦੋਨੋਂ ਲਖਤੇ ਜਿਗਰ ਆਪਣੀ ਅੱਖੀ ਵੇਖੇ ਸ਼ਹੀਦ ਹੁੰਦੇ। ਤੇ ਜਦੋਂ ਮਹਾਰਾਜ ਨੇ ਘੋੜਾ ਬਾਹਰ ਕੱਢਿਆ ਨਾ, ਜਾਣ ਲੱਗੇ ਹਨ, ਜਦੋਂ ਮਹਾਰਾਜ ਜਾਣ ਲੱਗੇ ਹਨ ਤਾਂ ਭਾਈ ਦਇਆ ਸਿੰਘ ਨੂੰ ਪੁੱਛਿਆ, ਦਇਆ ਸਿੰਘ ਇਹ ਚਿੱਕੜ ਕਾਹਦਾ ਹੈ, ਬਾਰਿਸ਼ ਤਾਂ ਹੋਈ ਨਹੀਂ, ਇਹ ਚਿੱਕੜ ਕਾਹਦਾ ਹੈ? ਤਾਂ ਭਾਈ ਦਇਆ ਸਿੰਘ ਨੇ ਰੋ ਕੇ ਆਖਿਆ, ਮਹਾਰਾਜ ਇਹ ਅਜੀਤ ਤੇ ਜੁਝਾਰ ਦਾ ਖੂਨ ਹੈ। ਮਹਾਰਾਜ ਜੇ ਹੁਕਮ ਕਰੋ ਤਾਂ ਇਹਨਾਂ ਉੱਤੇ ਕੋਈ ਕੱਪੜਾ ਪਾ ਦੇਵਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਜੇ ਕੱਪੜਾ ਹੀ ਪਾਉਣਾ ਤਾਂ ਫਿਰ ਸਾਰਿਆਂ ਸ਼ਹੀਦਾਂ 'ਤੇ ਪਾ। ਮੇਰੇ ਸਿੱਖ ਮੈਨੂੰ ਆਪਣੇ ਲਾਲਾਂ ਤੋਂ ਵੀ ਪਿਆਰੇ ਹਨ। ਮਹਾਰਾਜ ਉੱਥੋਂ ਤੁਰਦੇ ਮਾਛੀ ਵਾੜੇ ਪਹੁੰਚੇ। ਇੱਥੋਂ ਹੁਣ ਨਿਕਲਣ ਦੀ ਵਿਉਂਤ ਇਹ ਸੀ ਕਿ ਉੱਚ ਦੇ ਪੀਰ ਬਣ ਕੇ ਜਾ ਸਕਦੇ ਸਨ, ਨਹੀਂ ਤੇ ਥਾਂ ਥਾਂ 'ਤੇ ਔਰੰਗਜ਼ੇਬ ਦੀਆਂ ਫੌਜਾਂ, 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਲੱਭ ਰਹੀਆਂ ਸਨ। ਮਹਾਰਾਜ ਉੱਚ ਦੇ ਪੀਰ ਬਣੇ, ਉੱਥੋਂ ਰਾਏਕੋਟ ਆਏ। ਇੱਥੇ ਰਾਏ ਕਲਾ ਰਿਹਾ ਕਰਦਾ ਸੀ। ਇਹ ਗੁਰੂ ਨਾਨਕ ਦੀਆਂ ਅਜ਼ਮਤਾਂ ਨੂੰ ਜਾਣਦਾ ਸੀ, ਦਸੇ ਪਾਤਸ਼ਾਹੀਆਂ ਨੂੰ ਜਾਣਦਾ ਸੀ। ਇਸ ਨੂੰ ਪਤਾ ਸੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੋ ਕੁਝ ਵੀ ਵਰਤਾਂਤ ਹੋਇਆ ਸੀ ਨਾ, ਇਹਨੂੰ ਪਤਾ ਸੀ। ਜਦੋਂ ਗੁਲਾਬੇ ਔਰ ਪੰਜਾਬੇ ਨੇ ਵਿਦਾ ਕੀਤਾ ਸਤਿਗੁਰਾਂ ਨੂੰ, ਕਿਉਂਕਿ ਉਹ ਤਾਂ ਚਾਹੁੰਦੇ ਸਨ ਬਈ ਸਾਡੇ ਘਰ ਰਹਿਣ, ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਬਈ ਵੱਡ ਪਰਿਵਾਰੀ ਹਨ, ਇਹਨਾਂ 'ਤੇ ਕੋਈ ਮੁਸੀਬਤਾਂ ਦਾ ਪਹਾੜ ਨਾ ਡਿੱਗ ਪਵੇ, ਤਾਂ ਆਪ ਉੱਚ ਦੇ ਪੀਰ ਬਣ ਕੇ ਨਿਕਲੇ ਸੀ। ਰਾਏਕੋਟ ਆਏ, ਇੱਥੇ ਰਾਏ ਕਲਾ ਰਹਿੰਦਾ ਸੀ, ਚੌਧਰੀ ਨਵਾਬ ਸੀ। ਉਸਨੇ ਆਖਿਆ, ਮਹਾਰਾਜ ਇਹ ਸਭ ਕੁਛ ਖੁਦਾ ਦਾ ਦਿੱਤਾ ਹੋਇਆ ਤੇ ਤੂੰ ਵੀ ਖੁਦਾ ਦਾ ਨੂਰ ਹੈ ਮੇਰੇ ਲਈ। ਔਰ ਜਿਤਨੇ ਦਿਨ ਇੱਥੇ ਰਹਿਣਾ ਚਾਹੋ ਸਾਡੇ ਕੋਲ ਰਹੋ। ਸੇਵਾਦਾਰ ਵੀ ਦੇ ਦਿੱਤੇ ਜਿਹੜੇ ਸੇਵਾ ਕਰਨ, ਤੇ ਇੱਕ ਵੱਡਾ ਹਵੇਲ ਸਤਿਗੁਰਾਂ ਨੂੰ ਦੇ ਦਿੱਤਾ। ਅੱਜ ਵੀ ਰਾਏਕੋਟ ਜਾਓ, ਰਾਏਕੋਟ ਬਸੀਆਂ, ਮਹਾਰਾਜ ਦਾ ਉੱਥੇ ਅਸਥਾਨ ਹੈ। ਮਹਾਰਾਜ ਕਈ ਦਿਨ ਇੱਥੇ ਠਹਿਰੇ। ਰਾਏ ਕਲਾ ਨੇ ਬੜੀ ਪ੍ਰਸੰਨਤਾ ਲਈ ਗੁਰੂ ਕੀ, ਬਹੁਤ ਖੁਸ਼ੀ ਲਈ। ਇੱਕ ਵਾਰੀ ਜੋ ਸੇਵਾ ਕਰਦਾ ਸੀ ਨੂਰ ਮਾਹੀ, ਮੱਝਾਂ ਨੂੰ ਚਰਾ ਕੇ ਆਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਈ ਅੱਜ ਦੁੱਧ ਛਕਣ 'ਤੇ ਦਿਲ ਹੈ। ਮਹਾਰਾਜ ਇਹ ਜਿਤਨੀਆਂ ਮੱਝਾਂ ਹਨ ਇਹ ਸਾਰੀਆਂ ਹੀ ਫੰਡਰ ਹਨ, ਕੋਈ ਵੀ ਦੁੱਧ ਦੇ ਲਾਇਕ ਨਹੀਂ। ਮਹਾਰਾਜ ਕਹਿਣ ਲੱਗੇ, ਜਿਹਦੇ ਥੱਲੇ ਮਰਜ਼ੀ ਹੈ ਬੈਠ ਜਾ, ਦੁੱਧ ਦੇ ਦੇਵੇਗੀ। ਤਾਂ ਨੂਰ ਮਾਈ ਕਹਿਣ ਲੱਗਾ, ਫਿਰ ਕੋਈ ਬਰਤਨ ਦੀ ਵੀ ਤਾਂ ਲੋੜ ਹੈ ਨਾ, ਕੋਈ ਬਰਤਨ ਦਿਓ। ਮਹਾਰਾਜ ਜੀ ਦੇ ਪਾਸ ਇੱਕ ਗੰਗਾ ਸਾਗਰ ਸੀ, ਉਹ ਅੱਗੇ ਕੀਤਾ, ਬਈ ਲੈ ਇਹਦੇ ਵਿੱਚ ਦੁੱਧ ਪਾ ਦੇ। ਤੇ ਨੂਰ ਮਾਈ ਕਹਿਣ ਲੱਗਾ, ਮਹਾਰਾਜ ਇਹਦੇ ਵਿੱਚ ਤਾਂ ਛੇਕ ਹੀ ਛੇਕ ਹਨ, ਅੱਜ ਵੀ ਉਹ ਗੰਗਾ ਸਾਗਰ ਮੌਜੂਦ ਹੈ, 180 ਸੁਰਾਖ ਹਨ ਉਸ ਨੂੰ, ਜੇ ਉਹਦੇ ਵਿੱਚ ਰੇਤਾ ਪਾ ਦਿਓ ਤਾਂ ਇੱਕ ਕਿਨਕਾ ਨਹੀਂ ਠਹਿਰਦਾ ਅੰਦਰ, ਤੇ ਜੇ ਦੁੱਧ ਪਾ ਦਈਏ ਤਾਂ ਇੱਕ ਬੂੰਦ ਨਹੀਂ ਡਿੱਗਦੀ ਥੱਲੇ। ਉਚਾਰਨ ਕਰੋ ਸ੍ਰੀ ਹਜ਼ੂਰ ਨੇ ਕਿਹਾ, ਪਾ ਦੇ ਪਈ ਦੇ ਵਿੱਚ। ਜਿਉਂ ਚੋਵਣ ਲੱਗਾ ਦੁੱਧ ਆਇਆ, ਗੜਵਾ ਭਰ ਗਿਆ, ਮਹਾਰਾਜ ਨੇ ਆਪ ਵੀ ਪੀਤਾ, ਸੀਤ ਪ੍ਰਸ਼ਾਦ ਵੀ ਬਖਸ਼ਿਆ ਸਾਰਿਆਂ ਨੇ। ਕੁਝ ਦਿਨ ਹੋਏ ਸਨ ਕਿ ਮਹਾਰਾਜ ਨੇ ਨੂਰ ਮਾਹੀ ਨੂੰ ਆਖਿਆ, ਬਈ ਬੇਟਿਆਂ ਦਾ ਪਤਾ ਕਰਕੇ ਆਓ। ਸੁਣਿਆ ਸਰੰਦ ਵੱਲ ਗਏ ਹਨ, ਕਿਉਂਕਿ ਮਾਤਾ ਜੀ ਸਰਸਾ ਨਦੀ ਪਾਰ ਕਰਦਿਆਂ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਫਤਿਹ ਸਿੰਘ 7 ਸਾਲ ਤੇ 9 ਸਾਲ ਦੀ ਆਯੂ ਹੈ। ਇਹ ਜਿਹੜਾ ਗੰਗੂ ਰਸੋਈਆ ਸੀ ਨਾ ਇਹਨਾਂ ਦੇ ਘਰ ਦਾ, ਉਸਨੇ ਆਖਿਆ, ਮਾਤਾ ਜੀ ਫਿਕਰ ਨਾ ਕਰੋ, ਆਓ ਤੁਸੀਂ ਮੇਰੇ ਘਰ ਆ ਕੇ ਠਹਿਰੋ, ਜਦੋਂ ਅਮਨ ਹੋ ਜਾਏਗਾ ਤਾਂ ਫਿਰ ਵਾਪਸ ਆ ਜਾਣਾ। ਪਰ ਉਹਦੇ ਮਨ ਵਿੱਚ ਕਪਟ ਸੀ, ਬਈ ਮਾਤਾ ਜੀ ਦੇ ਪਾਸ ਖੁਰਜੀਆਂ ਭਰੀ ਹੋਈਆਂ ਹਨ ਮੋਹਰਾਂ ਦੀਆਂ, ਤੇ ਨਾਲੇ ਤਾਂ ਇਹਨਾਂ ਕੋਲੋਂ ਮੋਹਰਾਂ ਖੋਵਾਂਗਾ, ਨਾਲੇ ਸਮੇਂ ਦੇ ਬਾਦਸ਼ਾਹ ਨੂੰ, ਸੂਬਾ ਸਰਹੰਦ ਨੂੰ ਜਦੋਂ ਮੈਂ ਪਕੜਾਵਾਂਗਾ, ਬਈ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਨ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਹੈ, ਤਾਂ ਪਤਾ ਨਹੀਂ ਉਹ ਕਿਤਨਾ ਕੋਈ ਇਨਾਮ ਮੈਨੂੰ ਦੇਣਗੇ। ਮਨ ਲਾਲਚੀ ਹੋ ਗਿਆ। ਸਾਰੀ ਉਮਰ ਉਹਨਾਂ ਨੇ ਬਚਪਨ ਤੋਂ ਉਹਨੂੰ ਪਾਲਿਆ ਸੀ, ਰੋਜ਼ 36 ਪ੍ਰਕਾਰ ਦੇ ਭੋਜਨ ਛਕਦਾ ਸੀ, ਪਰ ਸਮਾਂ ਪੈਣ ਤੇ ਬੇਈਮਾਨ ਹੋ ਗਿਆ, ਜਾਂ ਲੈ ਗਿਆ ਆਪਣੇ ਘਰ। ਤਾਂ ਜਾਂਦਿਆਂ ਕਹਿਣ ਲੱਗਾ, ਮਾਤਾ ਜੀ ਇੱਥੇ ਚੋਰੀ ਚਕਾਰੀ ਬਹੁਤ ਆਉਂਦੀ ਹੈ, ਤੇ ਆਪਣਾ ਸਮਾਨ ਜਿਤਨਾ ਨਾਲ ਲਿਆਇਓ ਨਾ ਉਹ ਸਾਂਭ ਲਓ। ਮਾਤਾ ਨੇ ਕਿਹਾ, ਪੁੱਤਰ ਤੇਰੇ ਹੁੰਦਿਆਂ ਇੱਥੇ ਕੁਝ ਨਹੀਂ ਵਿਗੜਦਾ। ਹੁਣ ਇਸ ਕਪਟੀ ਨੇ ਕੀ ਕੀਤਾ ਕਿ ਜਿਹੜੀਆਂ ਖੁਰਜੀਆਂ ਪਈਆਂ ਸਨ ਮੋਹਰਾਂ ਦੀਆਂ ਭਰੀ ਹੋਈਆਂ, ਨਾਲੇ ਤਾਂ ਉਹ ਚੁੱਕ ਲਈਆਂ। ਮਾਤਾ ਜੀ ਕਹਿਣ ਲੱਗੇ, ਬੇਟਾ ਇੱਥੇ ਖੁਰਜੀਆਂ ਰੱਖੀਆਂ ਸਨ, ਪਈਆਂ ਨਹੀਂ ਮਹਾਰਾਜ। ਮਾਤਾ ਜੀ ਮੈਨੂੰ ਚੋਰ ਬਣਾ ਰਹੇ ਹੋ, ਇੱਕ ਮੈਂ ਤੁਹਾਨੂੰ ਆਪਣੇ ਘਰ ਲਿਆਵਾਂ ਤੇ ਦੂਜਾ ਮੈਨੂੰ ਚੋਰ ਬਣਾਓ। ਨਹੀਂ ਪੁੱਤਰ, ਜਿਤਨੀਆਂ ਮਰਜ਼ੀ ਹਨ ਦਾਤਾਂ ਲੈ ਲਵੀਂ ਤੂੰ, ਜਿਹੜਾ ਅਮਨ ਹੋਣ ਲੈਣ ਦੇ, ਤੂੰ ਕਿਉਂ ਚੋਰ ਹੈ? ਨਹੀਂ ਮਾਤਾ ਜੀ, ਤੁਸੀਂ ਮੈਨੂੰ ਚੋਰ ਬਣਾਇਆ, ਚੰਗਾ ਨਹੀਂ ਕੀਤਾ। ਇਸ ਦੁਸ਼ਟ ਨੇ ਜਾ ਕੇ ਸੂਬਾ ਸਰੰਦ ਨੂੰ ਦੱਸਿਆ, ਬਈ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ 7 ਸਾਲ ਦਾ ਤੇ 9 ਸਾਲ ਦਾ ਉਹਨਾਂ ਦੇ ਬੱਚੇ ਹਨ, ਨਾਲ ਮਾਤਾ ਗੁਜਰੀ ਜੀ ਹਨ, ਤੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗੇਗਾ ਨਾ, ਉਹ ਆਪੇ ਹੀ ਆਵੇਗਾ, ਤੇ ਭਾਵੇਂ ਉਸ ਨੂੰ ਜਿਉਂਦਿਆਂ ਦਿੱਲੀ ਦਰਬਾਰ ਵਿੱਚ ਪੇਸ਼ ਕਰ ਦੇਣਾ ਔਰੰਗਜ਼ੇਬ ਦੇ। ਉਚਾਰਨ ਕਰੋ ਸ੍ਰੀ ਏਡੀ ਪਵਜਲ ਦੀ ਰਾਤ, ਇਤਨੇ ਦੁਖੜੇ ਸਹਾਰ ਰਹੀਆਂ ਨੇ ਛੋਟੇ ਛੋਟੇ ਬੱਚੇ, ਸਰਦੀਆਂ ਦੇ ਦਿਨ ਸਨ। ਮਾਤਾ ਗੁਜਰੀ ਨੇ ਇੱਕੋ ਹੀ ਚੁੰਨੀ ਕੀਤੀ ਹੋਈ ਸੀ, ਕਦੇ ਉਸ ਪੋਤਰੇ ਨੂੰ ਲੁਕਾਉਂਦੀ ਹੈ, ਕਦੇ ਉਸ ਪੋਤਰੇ ਨੂੰ ਲੁਕਾਉਂਦੀ ਹੈ ਠੰਡ ਤੋਂ ਬਚਾਉਣ ਲਈ। ਬੱਚੇ ਘਾਬਰੇ ਨਹੀਂ, ਮਾਂ ਜੀ ਤੁਸੀਂ ਜਪਜੀਤ ਸਾਹਿਬ ਦਾ ਪਾਠ ਸੁਣਾਉਂਦੇ ਹੁੰਦੇ ਸੀ, ਅੱਜ ਵੀ ਸੁਣਾਓ ਨਾ। ਮਾਂ ਜੀ ਤੁਸੀਂ ਸੁਖਮਨੀ ਸਾਹਿਬ ਸੁਣਾਉਂਦੇ ਸੀ ਕਿ ਜਿਸ ਕੀ ਵਸਤ ਤਿਸ ਆਗੇ ਰਾਖੈ, ਪ੍ਰਭ ਕੀ ਆਗਿਆ ਮਾਨੇ ਮਾਥੈ, ਅੱਜ ਸੁਣਾਓ ਨਾ ਮੈਨੂੰ। ਮਾਂ ਜਾਣਦੀ ਹੈ ਕਿ ਇਸ ਵੇਲੇ ਬੱਚਿਆਂ ਦੇ ਮਨ ਦੀ ਕੀ ਅਵਸਥਾ ਹੈ। ਇਸ ਤਰ੍ਹਾਂ ਰਾਤ ਕੱਢੀ ਤੇ ਦੁਸ਼ਟ ਗੰਗੂ ਬਾਹਮਣ ਨੇ ਜਾ ਕੇ ਸੂਬਾ ਸਰੰਦ ਨੂੰ ਦੱਸਿਆ। ਸਵੇਰ ਨਾਲ ਪੁਲਿਸ ਆ ਗਈ, ਦਰੋਗਾ ਆ ਗਿਆ, ਚਲੋ ਭਾਈ। ਮਾਤਾ ਜੀ ਨੂੰ ਕਹਿਣ ਲੱਗਾ, ਬਸ ਐਵੇਂ ਲੈ ਜਾਣਾ ਇਹਨਾਂ ਬੱਚਿਆਂ ਨੂੰ, ਪੇਸ਼ ਕਰਨਾ, ਫਿਰ ਮੈਂ ਹੁਣੇ ਆ ਰਿਹਾ ਇਹਨਾਂ ਨੂੰ ਲੈ ਕੇ। ਬੱਚਿਆਂ ਨੂੰ ਲੈ ਗਏ। ਬਾਅਦ ਵਿੱਚ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ, ਬੱਚਿਆਂ ਨੂੰ ਕੈਦ ਕਰ ਦਿੱਤਾ। ਪਰ ਇਹ ਗੁਰੂ ਗੋਬਿੰਦ ਸਿੰਘ ਦੇ ਲਖਤੇ ਜਿਗਰ ਸਨ। ਜਦੋਂ ਸੂਬਾ ਸਰਹੰਦ ਦੇ ਪਾਸ ਗਏ, ਦਰਬਾਰ ਵਿੱਚ ਹਾਜ਼ਰ ਹੋਏ ਤੇ ਗੱਜ ਕੇ ਬੁਲਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਹੋ ਗਿਆ ਕਿ ਨਿੱਕੀਆਂ ਜਿੰਦਾ ਹਨ ਤੇ ਇਤਨੇ ਨਿਡਰ ਹਨ। ਕੋਲ ਅਹਿਲਕਾਰ ਖਲੋਤੇ ਸਨ, ਉਹਨਾਂ ਨੇ ਕਿਹਾ ਸਿਰ ਝੁਕਾ ਕੇ ਸਲਾਮਾਂ ਲੇਕਮ ਕਰੋ, ਮੱਥਾ ਟੇਕੋ। ਆਖਿਆ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ, ਅਸੀਂ ਬੰਦੇ ਨੂੰ ਮੱਥਾ ਨਹੀਂ ਟੇਕਦੇ। ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਮਨਮੁਖ ਹੈ ਜਿਹੜਾ ਚਾਰ ਪੈਸਿਆਂ ਦੇ ਲਾਲਚ ਵਿੱਚ ਜਾਂ ਆਪਣਾ ਕੋਈ ਕਾਰਜ ਸਿੱਧ ਕਰਨ ਲਈ, ਮਨਮੁਖ ਹੋਏ ਬੰਦੇ ਦਾ ਬੰਦਾ ਬਣਦਾ ਆਪਣੇ ਸਵਾਰਥ ਲਈ। ਇਹਨਾਂ ਨਿੱਕੇ ਬੱਚਿਆਂ ਨੇ ਕਿਹਾ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ। ਹੁਣ ਸੂਬਾ ਸਰਹੰਦ ਸਮਝਾ ਰਿਹਾ, ਕਹਿਣ ਲੱਗਾ ਮੇਰੇ ਆਖੇ ਲੱਗੋ, ਮੇਰੇ ਘਰ ਕੋਈ ਔਲਾਦ ਨਹੀਂ, ਮੈਂ ਤੁਹਾਨੂੰ ਪੁੱਤਰ ਬਣਾ ਲਵਾਂਗਾ ਆਪਣਾ, ਤੇ ਪੀਰੀ ਫਕੀਰੀ ਤੁਹਾਡੀ ਕਾਇਮ ਰਹੇਗੀ, ਫਿਕਰ ਨਾ ਕਰੋ, ਲੋਕ ਮੱਥਾ ਵੀ ਟੇਕਣਗੇ ਤੁਹਾਨੂੰ ਆ ਕੇ, ਪੂਰਾ ਸਤਿਕਾਰ ਹੋਵੇਗਾ। ਹੁਣ ਤੁਸੀਂ ਕਿੱਥੇ ਜਾਓਗੇ? ਤੁਹਾਡਾ ਪਿਤਾ ਮਰ ਚੁੱਕਿਆ ਹੈ, ਭਾਈ ਮਰ ਚੁੱਕੇ ਹਨ। ਨਿੱਕੇ ਨਿੱਕੇ ਬੱਚਿਆਂ ਨੇ ਆਖਿਆ ਸਾਡੇ ਪਿਤਾ ਨੂੰ ਕੋਈ ਨਹੀਂ ਮਾਰ ਸਕਦਾ, ਪਿਤਾ ਹਮਾਰਾ ਸਦਾ ਚਿਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਕੁਟੁੰਬ ਹਮਾਰਾ ਸਦਾ ਅਬਨਾਸੀ। ਆਖਿਆ ਮਰਦੇ ਤਾਂ ਉਹ ਹਨ ਜਿਹੜੇ ਜ਼ੁਲਮ ਕਰਦੇ ਹਨ, ਦੁਨੀਆਂ 'ਤੇ ਜ਼ੁਲਮ ਢਾਉਂਦੇ ਹਨ, ਸਾਡਾ ਪਿਤਾ ਤਾਂ ਸਦਾ ਲਈ ਜਿਤਨੇ ਤੱਕ ਜ਼ਮੀਨ ਆਸਮਾਨ ਹੈ ਉਹ ਰਹੇਗਾ, ਉਹਨੂੰ ਕੋਈ ਨਹੀਂ ਮਾਰ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜਾ ਸਮਝਾਇਆ ਸੂਬਾ ਸਰਹੰਦ ਨੂੰ। ਇਸ ਪੱਤਰ ਦਿਲ ਦੇ ਮਨ ਵਿੱਚ ਇਹ ਵੀ ਆਇਆ ਬਈ ਪੁੱਛ ਲਵੀਏ, ਜੇ ਤੁਹਾਨੂੰ ਛੱਡ ਦੇਈਏ, ਤੁਹਾਨੂੰ ਰਿਹਾ ਕਰ ਦੇਈਏ ਤਾਂ ਤੁਸੀਂ ਕੀ ਕਰੋਗੇ? ਤੁਹਾਡਾ ਕੁਟੁੰਬ ਤਾਂ ਹੁਣ ਮਰ ਚੁੱਕਿਆ, ਖਤਮ ਹੋ ਚੁੱਕਿਆ, ਕੋਈ ਸਿੱਖ ਵੀ ਜਿਉਂਦਾ ਨਹੀਂ ਰਿਹਾ। ਸੂਬਾ ਸਰਹੰਦ ਨੇ ਆਖਿਆ ਬੱਚਿਓ ਤੁਹਾਨੂੰ ਛੱਡ ਦੇਈਏ ਤਾਂ ਫਿਰ ਕੀ ਕਰੋਗੇ? ਕਹਿਣ ਲੱਗੇ ਫਿਰ ਅਸੀਂ ਫੌਜਾਂ ਬਣਾਵਾਂਗੇ ਔਰ ਫਿਰ ਧਰਮ ਯੁੱਧ ਲੜਾਂਗੇ, ਤੇਰੇ ਵਰਗੇ ਜ਼ਾਲਮ ਨੂੰ ਮਾਰਾਂਗੇ। ਆਖਿਆ ਮੇਰੇ ਆਖੇ ਲੱਗੋ, ਮੈਂ ਤੁਹਾਨੂੰ ਤਖਤ ਤੇ ਬਿਠਾਉਣਾ ਚਾਹੁੰਦਾ, ਤੁਸੀਂ ਮੇਰੇ ਆਖੇ ਲੱਗੋ, ਇਸਲਾਮ ਕਬੂਲ ਕਰ ਲਓ, ਮੁਸਲਮਾਨ ਹੋ ਜਾਓ। ਤੇ ਨਿੱਕੇ ਨਿੱਕੇ ਬੱਚਿਆਂ ਨੇ ਆਖਿਆ ਓਏ ਸੂਬਿਆ, ਤੇਰੇ ਤਖਤ ਨੂੰ ਅਸੀਂ ਥੁੱਕਦੇ ਵੀ ਨਹੀਂ, ਬੜੀ ਸਭਾ ਦੇਵੇ। ਸਾਰਿਆਂ ਸਲਾਹਕਾਰਾਂ ਨੇ ਇਹੀ ਸਲਾਹ ਦਿੱਤੀ ਸੂਬੇ ਨੂੰ, ਬਈ ਤੇਰੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਨਾਲ ਹੈ, ਇਹ ਬੱਚੇ ਤਾਂ ਵਿਚਾਰੇ ਬ੍ਰਹਮ ਗਿਆਨੀ ਹੁੰਦੇ ਹਨ, ਬ੍ਰਹਮ ਹਨ, ਇਹ ਤਾਂ ਖੁਦਾ ਦਾ ਰੂਪ ਹੁੰਦੇ ਹਨ, ਇਹਨਾਂ ਨਾਲ ਤੇਰੀ ਕੋਈ ਦੁਸ਼ਮਣੀ ਨਹੀਂ ਹੈ, ਇਹਨਾਂ ਨੂੰ ਕੁਝ ਨਾ ਕਹਿ। ਸੂਬੇ ਨੇ ਹੋਰ ਵੀ ਕਈ ਲਾਲਚ ਦਿੱਤੇ ਪਰ ਇਹ ਨਿੱਕੇ ਬੱਚਿਆਂ ਨੇ ਆਖਿਆ ਨਾ ਸਾਨੂੰ ਤੇਰਾ ਦੀਨ ਚਾਹੀਦਾ, ਨਾ ਸਾਨੂੰ ਤੇਰਾ ਤਖਤ ਚਾਹੀਦਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਤਾਂ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਲਾਲ ਹੋ ਕੇ ਆਖਿਆ ਫਿਰ ਇਹਨਾਂ ਨੂੰ ਕੰਧਾਂ ਵਿੱਚ ਚਿਣ ਦਿਓ। ਕੰਧਾਂ ਵਿੱਚ ਚਿਣ ਦਿੱਤਾ ਗਿਆ ਇਹਨਾਂ ਨਿੱਕੀਆਂ ਨਿੱਕੀਆਂ ਜਿੰਦਾਂ ਹਨ। ਸੰਸਾਰ ਭਰ ਵੱਲ ਨਿਗਾਹ ਮਾਰੀਏ ਤਾਂ ਸਭ ਤੋਂ ਛੋਟਾ ਜੋ ਸ਼ਹੀਦ ਹੈ ਨਾ, ਉਹ ਬਾਬਾ ਫਤਿਹ ਸਿੰਘ ਹੈ, ਜਿਨ੍ਹਾਂ ਨੇ ਹੱਸ ਹੱਸ ਕੇ ਜਾਨਾਂ ਵਾਰੀਆਂ। ਜਦੋਂ ਚਿਣੇ ਜਾ ਰਹੇ ਸਨ ਤਾਂ ਵੱਡੇ ਵੀਰ ਜੋਰਾਵਰ ਸਿੰਘ ਦੇ ਅਥਰੂ ਆ ਗਏ ਅਤੇ ਬਾਬਾ ਫਤਿਹ ਸਿੰਘ ਕਹਿੰਦੇ ਹਨ, ਵੀਰ ਜੀ ਕਿਉਂ ਕੋਈ ਪੀੜਾ ਮਹਿਸੂਸ ਹੋ ਰਹੀ ਹੈ, ਰੋ ਕਿਉਂ ਰਹੇ ਹੋ ਤੁਸੀਂ? ਤਾਂ ਵੱਡੇ ਵੀਰ ਜੋਰਾਵਰ ਸਿੰਘ ਨੇ ਕਿਹਾ, ਮੈਂ ਇਸ ਲਈ ਨਹੀਂ ਰੋ ਰਿਹਾ ਕਿ ਕੰਧਾਂ ਵਿੱਚ ਚਿਣਿਆ ਜਾ ਰਿਹਾ, ਮੈਂ ਰੋ ਇਸ ਲਈ ਰਿਹਾ ਕਿ ਸੰਸਾਰ ਵਿੱਚ ਮੈਂ ਤੇਰੇ ਤੋਂ ਪਹਿਲਾਂ ਆਇਆ ਸੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਤੂੰ ਮੇਰੇ ਤੋਂ ਪਹਿਲੇ ਜਾ ਰਿਹਾ, ਆਇਆ ਤੂੰ ਬਾਅਦ ਵਿੱਚ ਸੈਂ ਅਤੇ ਜਾ ਪਹਿਲੇ ਦੇ, ਵੀਰ ਜੀ ਇਕੱਠੇ ਚੱਲਾਂਗੇ। ਇਹ ਰੂਹਾਂ ਜਾ ਰਹੀਆਂ ਹਨ ਅਤੇ ਪੂਜ ਮਾਤਾ ਗੁਜਰੀ ਜੀ ਨੇ ਦੇਖਿਆ ਬਈ ਉਹ ਜਾ ਰਹੇ ਲਖਤੇ ਜਿਗਰ, ਬੱਚਿਓ ਮੈਨੂੰ ਵੀ ਨਾਲ ਲੈ ਚੱਲੋ। ਜਿਉਂ ਇਸ ਤਰ੍ਹਾਂ ਕੀਤਾ ਤਾਂ ਮਾਤਾ ਜੀ ਦੀ ਰੂਹ ਉਹਨਾਂ ਬੱਚਿਆਂ ਦੀਆਂ ਰੂਹਾਂ ਨਾਲ ਜਾ ਮਿਲੀ, ਦਰਗਾਹ ਵਿੱਚ ਚਲੇ ਗਏ ਅਤੇ ਮਾਤਾ ਜੀ ਦਾ ਸਰੀਰ ਬੁੰਗੇ ਤੋਂ ਭੋਏ 'ਤੇ ਆ ਕੇ ਡਿੱਗ ਪਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਨੂੜੇ ਮਾਈ ਨੇ ਆ ਕੇ ਸਾਰੀ ਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਣਾਈ ਤਾਂ ਮਹਾਰਾਜ ਨੇ ਸ਼ੁਕਰਾਨਾ ਕੀਤਾ ਉਸ ਨਿਰੰਕਾਰ ਦਾ, ਸਿਰ ਦਰ ਮਨ ਕਰੇ ਸ਼ੁਕਰਾਨਾ, ਅਤੇ ਨਾਲ ਹੀ ਬਚਨ ਕੀਤਾ ਬਈ ਹੁਣ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਹਨ, ਉਚਾਰਨ ਕਰੋ ਸ੍ਰੀ। ਇਸ ਲਈ ਬਈ ਸੰਸਾਰ 'ਤੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੇ ਸਾਡੇ 'ਤੇ ਉਪਕਾਰ ਕੀਤੇ ਹਨ। ਇਸ ਲਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਾਂ ਹੀ ਸਾਡਾ ਕੀਰਤਨ ਕੀਤਾ ਸਫਲ ਹੈ ਨਾ। ਆਓ ਸਾਰੇ ਪਿਆਰ ਨਾਲ ਇੱਕ ਧਾਰਨਾ ਪੜ੍ਹੀਏ।